ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਪਰਮਾਰਥ ਦੀ ਪੌੜੀ ਦਾ ਮਹੱਤਵਪੂਰਨ ਸਾਧਨ ਹੈ। ਇਸ ਦੀ ਮਹੱਤਤਾ ਪੜ੍ਹਦਿਆਂ ਸੁਣਦਿਆਂ ਅਸੀਂ ਸਿਮਰਨ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ, ਪਰ ਗੁਰਬਾਣੀ ਵਿੱਚ ਦਰਸਾਈਆਂ ਹੋਈਆਂ ਸਿਮਰਨ ਦੀਆਂ ਬਖਸ਼ਿਸ਼ਾਂ ਦੇ ਪਾਤਰ ਨਹੀਂ ਬਣਦੇ। ਇਸ ਦਾ ਕਾਰਨ ਕੀ ਹੈ? ਸਿਮਰਨ ਦੀ ਕਿਰਿਆ ਕਿਵੇਂ ਸਾਰਥਕ ਹੋ ਸਕਦੀ ਹੈ? ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਸਿਮਰਨ ਦੇ ਵਿਸ਼ੇ ਉੱਤੇ ਲਿਖੇ ਹੋਏ 16 ਲੇਖਾਂ ਦੀ ਲੜੀ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ, ਤਾਂ ਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਗੁਰਬਾਣੀ ਵਿਚਾਰ ਨੰਬਰ 120, ਸਿਮਰਨ ਭਾਗ 11। ਸਿਮਰਨ ਦੀ ਕਿਰਿਆ ਦੇ ਸੰਖੇਪ ਤੌਰ 'ਤੇ ਦੋ ਪੱਖ ਹਨ। ਇੱਕ ਬਾਹਰਮੁਖੀ, ਜਿਹੜਾ ਕਿ ਸਰੀਰਕ ਅਤੇ ਮਾਨਸਿਕ ਕਿਰਿਆ ਹੈ, ਜਿਵੇਂ ਅਸੀਂ ਰਸਨਾ ਨਾਲ ਜਪਦੇ ਹਾਂ। ਦੂਸਰਾ ਇਹਦਾ ਪੱਖ ਹੈ ਅੰਤਰਮੁਖੀ, ਜਪਦਿਆਂ ਜਪਦਿਆਂ ਆਤਮਿਕ ਨਿੱਜੀ ਤਜਰਬਾ ਜਾਂ ਫਿਰ ਅਨੁਭਵੀ ਪ੍ਰਕਾਸ਼। ਸਰੀਰਕ ਅਤੇ ਮਾਨਸਿਕ ਸਿਮਰਨ ਦੀ ਕਿਰਿਆ ਦੀ ਬਾਬਤ ਪਿਛਲੇ ਲੇਖਾਂ ਵਿੱਚ ਵਿਚਾਰ ਹੋ ਚੁੱਕੀ ਹੈ। ਹੁਣ ਕੁਝ ਉਦਾਹਰਨਾਂ ਨਾਲ ਗੁਰਮੁਖ ਪਿਆਰਿਆਂ ਨੇ ਇਹਨਾਂ ਦੋਨਾਂ ਪੱਖਾਂ ਦੇ ਸੁਮੇਲ ਦੀ ਬਾਬਤ ਵਿਚਾਰ ਕੀਤੀ ਹੈ। ਉਦਾਹਰਣ ਲਈ, ਧਰਤੀ ਦੇ ਹੇਠਾਂ ਪਾਣੀ ਹੈ। ਇਸ ਹੇਠਲੇ ਨਿਰਮਲ ਪਾਣੀ ਨੂੰ ਅਸੀਂ ਬਾਹਰ ਕੱਢ ਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ। ਹੇਠਲੇ ਪਾਣੀ ਨੂੰ ਬਾਹਰ ਕੱਢਣ ਲਈ ਸਾਨੂੰ ਧਰਤੀ ਵਿੱਚ ਬੋਰਿੰਗ ਕਰਨੀ ਪੈਂਦੀ ਹੈ। ਜਦੋਂ ਹੇਠਲੇ ਪਾਣੀ ਦੀ ਤਹਿ ਆ ਜਾਵੇ, ਤਾਂ ਕੀਤੇ ਹੋਏ ਬੋਰ ਵਿੱਚ ਨਲਕੇ ਦੀ ਪਾਈਪ ਪਾਉਣ ਨਾਲ ਹੇਠਲਾ ਪਾਣੀ ਉੱਪਰ ਚੜ੍ਹ ਆਉਂਦਾ ਹੈ। ਪਰ ਅਸੀਂ ਦੇਖਦੇ ਹਾਂ, ਪਾਣੀ ਨੂੰ ਬਾਹਰ ਕੱਢਣ ਲਈ, ਚੱਲਦਾ ਕਰਨ ਲਈ ਸਾਨੂੰ ਬੋਕੀ ਪਾ ਕੇ ਨਲਕਾ ਗੇੜਨਾ ਪੈਂਦਾ ਹੈ। ਨਵਾਂ ਬੋਰ ਕਰਨ 'ਤੇ ਸ਼ੁਰੂ ਸ਼ੁਰੂ ਵਿੱਚ ਨਲਕਾ ਗੇੜਨ 'ਤੇ ਵੀ ਪਾਣੀ ਬਾਹਰ ਨਹੀਂ ਨਿਕਲਦਾ। ਕਿਉਂ? ਕਿਉਂਕਿ ਨਲਕੇ ਦੀ ਪਾਈਪ ਵਿੱਚ ਹਵਾ ਭਰੀ ਹੁੰਦੀ ਹੈ। ਜਿੰਨਾ ਚਿਰ ਨਲਕੇ ਵਿੱਚੋਂ ਹਵਾ ਬਾਹਰ ਨਹੀਂ ਨਿਕਲਦੀ, ਹੇਠਲਾ ਪਾਣੀ ਉੱਪਰ ਨੂੰ ਨਹੀਂ ਖਿੱਚਿਆ ਜਾ ਸਕਦਾ। ਨਲਕੇ ਵਿਚਲੀ ਹਵਾ ਨੂੰ ਕੱਢ ਕੇ ਪਾਣੀ ਨੂੰ ਚੱਲਦਾ ਕਰਨ ਲਈ ਸਾਨੂੰ ਉਸ ਉੱਤੇ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਅਸੀਂ ਨਲਕਾ ਗੇੜਦੇ ਹਾਂ, ਹਵਾ ਬਾਹਰ ਨਿਕਲਦੀ ਜਾਂਦੀ ਹੈ ਅਤੇ ਪਾਣੀ ਲਗਾਤਾਰ ਚੱਲ ਪੈਂਦਾ ਹੈ। ਠੀਕ ਇਸੇ ਤਰ੍ਹਾਂ ਪਰਮਾਰਥ ਵਿੱਚ ਵੀ ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ। ਵਾਹਿਗੁਰੂ ਵਾਹਿਗੁਰੂ ਜਪਦਿਆਂ ਅਸੀਂ ਇਹ ਅੰਤਰਮੁਖੀ ਬੋਰਿੰਗ ਕਰਦੇ ਹਾਂ। ਸਿਮਰਨ ਦੀ ਇਹ ਬਾਹਰਮੁਖੀ ਘਾਲਣਾ ਸਾਡੀ ਸੁਰਤੀ ਨੂੰ ਕਿਸੇ ਹੱਦ ਤੱਕ ਉੱਚਾ ਚੁੱਕ ਸਕਦੀ ਹੈ, ਇਹਦੇ ਤੋਂ ਅੱਗੇ ਆਤਮਿਕ ਮੰਡਲ ਵਿੱਚ ਨਹੀਂ ਪਹੁੰਚਾ ਸਕਦੀ। ਇਹਦਾ ਕਾਰਨ ਇਹ ਹੈ ਕਿ ਸਾਡੇ ਸਿਮਰਨ ਦੀ ਤਹਿ ਵਿੱਚ ਨਲਕੇ ਵਿਚਲੀ ਹਵਾ ਵਾਂਗ ਹਉਮੈ ਦੀ ਅੰਸ਼ ਹੁੰਦੀ ਹੈ। ਜਿਵੇਂ ਮੈਂ ਸਿਮਰਨ ਕਰਦਾ ਹਾਂ, ਮੇਰਾ ਸਿਮਰਨ ਚੱਲਦਾ ਹੈ, ਮੇਰੀ ਅਵਸਥਾ ਉੱਚੀ ਹੋ ਗਈ ਹੈ, ਮੈਂ ਭਲਾ ਭਲੇਰਾ ਜਾਂ ਮਹਾਂਪੁਰਖ ਬਣ ਜਾਵਾਂਗਾ, ਮੇਰੀ ਉਪਮਾ ਹੋਏਗੀ, ਲੋਕ ਪੈਰੀ ਪੈਣਗੇ, ਮੈਂ ਮੁਕਤੀ ਪਾ ਲਵਾਂਗਾ ਆਦਿ, ਇੱਦਾਂ ਦੀਆਂ ਹਉਮੈ ਦੀਆਂ ਭਾਵਨਾਵਾਂ ਇਹ ਸਿਮਰਨ ਕਰਦਿਆਂ ਵੀ ਸਾਡਾ ਪਿੱਛਾ ਨਹੀਂ ਛੱਡਦੀਆਂ। ਹਉਮੈ ਦਾ ਇਹ ਅਹਿਸਾਸ ਅਤੇ ਇਲਾਹੀ ਸ਼ਰਧਾ ਭਾਵਨੀ, ਇਹ ਇੱਕ ਦੂਜੇ ਤੋਂ ਬਿਲਕੁਲ ਉਲਟ ਹਨ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਕਿਉਂਕਿ ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ। ਹਉਮੈ ਵਿੱਚ ਜੀਓ ਬੰਦ ਹੈ, ਨਾਮ ਨਾ ਵਸੇ ਮਨ ਆਏ। ਸਿਮਰਨ ਜਾਂ ਇਲਾਹੀ ਯਾਦ, ਇਹ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ। ਇਹ ਸਤਿਗੁਰੂ ਦੀ ਦਾਤ ਹੈ। ਇਹਦੇ ਵਿੱਚ ਸਾਡੇ ਹੋਂ ਧਾਰੀ ਜੀਵਾਂ ਦਾ ਕੋਈ ਦਖਲ ਨਹੀਂ, ਕੋਈ ਜ਼ੋਰ ਨਹੀਂ। ਇਹ ਤਾਂ ਗੁਰਪ੍ਰਸਾਦ ਹੈ, ਬਖਸ਼ਿਸ਼ ਹੈ। ਸਤਿਗੁਰੂ ਦੀ ਬਖਸ਼ਿਸ਼ ਜਾਂ ਨਜ਼ਰ ਕਰਮ ਤੋਂ ਬਿਨਾਂ ਇਹ ਆਤਮਿਕ ਦਾਤ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੇ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ, ਜੈ ਪਾਵੇ ਤੈ ਦੇ। ਦੇਵਣ ਵਾਲੇ ਕੇ ਹੱਥ ਦਾਤ ਹੈ, ਗੁਰੂ ਦੁਆਰੇ ਪਾਏ। ਸੋ ਇਹ ਇਸੇ ਲਾਹੀ ਦਾਤ ਦੀ ਪ੍ਰਾਪਤੀ ਕਦੋਂ ਹੁੰਦੀ ਹੈ? ਜਦੋਂ ਸਾਡੇ ਮਨ ਵਿੱਚੋਂ ਹੋਮੇ ਰੂਪੀ ਹਵਾ ਦਾ ਭਰਮ ਭੁਲੇਖਾ ਦੂਰ ਹੋ ਜਾਏ, ਮਨ ਉੱਤੋਂ ਮਾਨਸਿਕ ਮੈਲ ਲੱਥ ਜਾਏ ਅਤੇ ਇਸ ਦਾਤ ਵਾਸਤੇ ਸਾਡੇ ਅੰਦਰ ਭੁੱਖ ਲੱਗ ਜਾਏ, ਕਾਂਖੀ ਲੱਗ ਜਾਏ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਏ। ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵੈ ਪ੍ਰਕਾਰ। ਸੋ ਜਿੰਨਾ ਚਿਰ ਮਨ ਉੱਤੋਂ ਹਉਮੈ ਦੀ ਮੈਲ ਨਹੀਂ ਲੱਥਦੀ ਜਾਂ ਸਾਡਾ ਮੈਂ ਮੇਰੀ ਦਾ ਭਰਮ ਭੁਲੇਖਾ ਦੂਰ ਨਹੀਂ ਹੁੰਦਾ, ਉਨਾ ਚਿਰ ਅਸੀਂ ਇਲਾਹੀ ਬਖਸ਼ਿਸ਼ ਤੋਂ ਵਾਂਝੇ ਰਹਿੰਦੇ ਹਾਂ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣੇ ਹੋਮੇ ਰੂਪੀ ਮੈਲ ਕਿਵੇਂ ਲੱਥੇ? ਇਹ ਸਾਧ ਸੰਗਤ ਵਿੱਚ ਸ਼ਰਧਾ ਭਾਵਨੀ ਨਾਲ ਸੇਵਾ ਸਿਮਰਨ ਕਰਦਿਆਂ ਗੁਰੂ ਕਿਰਪਾ ਦੁਆਰਾ ਹੀ ਲੈ ਸਕਦੀ ਹੈ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਪਇਓ ਸਾਥੀ। ਨਲਕੇ ਦੇ ਵਿੱਚ ਬਾਹਰੋਂ ਪਾਣੀ ਪਾਉਣਾ ਇਹ ਕਿਸ ਗੱਲ ਦਾ ਪ੍ਰਤੀਕ ਹੈ? ਸਤਿਗੁਰਾਂ ਦੀ ਦੈਵੀ ਬਖਸ਼ਿਸ਼ ਦਾ। ਇੱਥੇ ਖਲਾ ਦੀ, ਵੈਕਿਊਮ ਦੀ ਗੁਰਮੁਖ ਪਿਆਰਿਆਂ ਨੇ ਇੱਕ ਹੋਰ ਉਦਾਹਰਣ ਦਿੱਤੀ ਹੈ। ਕਹਿੰਦੇ ਜਦੋਂ ਸਾਡੇ ਨਲਕੇ ਵਿੱਚੋਂ ਪਾਣੀ ਘੱਟ ਆਵੇ ਜਾਂ ਉੱਕਾ ਹੀ ਨਾ ਆਵੇ ਤਾਂ ਮਿਸਤਰੀ ਦੱਸਦੇ ਹਨ ਕਿ ਇਹਦੇ ਵਿੱਚ ਹਵਾ ਲੀਕ ਹੋ ਰਹੀ ਹੈ। ਜਦੋਂ ਨਲਕੇ ਨੂੰ ਪੁੱਟ ਕੇ ਦੇਖਿਆ ਜਾਏ, ਨਲਕੇ ਦਾ ਕੁਝ ਹਿੱਸਾ ਜੰਗ ਨਾਲ ਗਲ ਕੇ ਉਹਦੇ ਵਿੱਚ ਛੇਕ ਦਿਖਾਈ ਦਿੰਦਾ ਹੈ। ਇਸ ਛੇਕ ਥਾਣੀ ਹਵਾ ਲੀਕ ਹੋ ਕੇ ਬਾਹਰੋਂ ਅੰਦਰ ਵੱਲ ਧੱਸ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਨਲਕੇ ਵਿਚਲਾ ਖਲਾਅ ਘੱਟ ਜਾਂਦਾ ਹੈ। ਜਿਉਂ ਜਿਉਂ ਇਹ ਖਲਾਅ ਘੱਟਦਾ ਜਾਂਦਾ ਹੈ, ਅੰਦਰਲੇ ਪਾਣੀ ਦੀ ਜੋ ਨਿਕਾਲ ਸ਼ਕਤੀ ਹੈ ਜਾਂ ਵੇਗ ਹੈ ਇਹ ਘਟਦਾ ਜਾਂਦਾ ਹੈ। ਅਖੀਰ ਵਿੱਚ ਖਲਾਅ ਉੱਕਾ ਨਹੀਂ ਰਹਿੰਦਾ, ਪਾਣੀ ਦੇ ਲਗਾਤਾਰ ਚੜਾਓ ਵਿੱਚ ਵਿਘਨ ਪੈ ਜਾਂਦਾ ਹੈ, ਨਲਕੇ ਵਿੱਚੋਂ ਪਾਣੀ ਨਹੀਂ ਆਉਂਦਾ। ਇਸੇ ਤਰ੍ਹਾਂ ਸਿਮਰਨ ਕਰਦਿਆਂ ਵੀ ਜਦੋਂ ਸਾਡੇ ਮਨ ਅੰਦਰ ਹੋਮੇ ਭਾਵ ਰੂਪੀ ਬਾਹਰਲੀ ਹਵਾ ਦੀ ਅੰਸ਼ ਪ੍ਰਵੇਸ਼ ਹੋ ਜਾਂਦੀ ਹੈ ਤਾਂ ਸਾਡੇ ਅੰਤਰ ਆਤਮੇ ਫਿਰ ਸਤਿਗੁਰੂ ਦੀ ਬਖਸ਼ਿਸ਼ ਘਟਦੀ ਜਾਂਦੀ ਹੈ। ਅਜਿਹੀ ਦਿਸ਼ਾ ਵਿੱਚ ਸਾਡਾ ਸਿਮਰਨ ਭਾਵਨਾਹੀਣ ਜਾਂ ਰੁੱਖਾ ਸੁੱਖਾ ਹੋ ਜਾਂਦਾ ਹੈ। ਸਾਡੀ ਆਤਮਿਕ ਅਵਸਥਾ ਵੀ ਉੱਪਰ ਜਾਣ ਦੀ ਬਜਾਏ ਖੜਦੀਆਂ ਕਲਾ ਵਿੱਚ ਚਲੀ ਜਾਂਦੀ ਹੈ, ਕਿਉਂਕਿ ਜਿਚਰੇ ਮਨ ਲਹਿਰੀ ਵਿੱਚ ਹੈ ਹੋਮੇ ਬਹੁਤ ਅਹੰਕਾਰ। ਸ਼ਬਦੇ ਸਾਧ ਨਾ ਆਵਈ, ਨਾਮ ਨਾ ਲੱਗੇ ਪਿਆਰ। ਸੇਵਾ ਥਾਏ ਨਾ ਪਵੇ ਤਿਸਕੀ, ਖੱਪ ਖੱਪ ਹੋਏ ਖੁਆਰ। ਹੁਣ ਇਹਦਾ ਮਤਲਬ ਕੀ ਨਿਕਲਿਆ ਕਿ ਸਿਮਰਨ ਕਰਦਿਆਂ ਜਗਿਆਸੂ ਦੇ ਮਨ ਅੰਦਰ ਇੱਕ ਤਾਂ ਹੋਮੇ ਦਾ ਅਭਾਵ ਜ਼ਰੂਰੀ ਹੈ, ਕਿਉਂਕਿ ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਦੂਸਰਾ, ਸਾਡੇ ਮਨ ਵਿੱਚ ਕੋਈ ਲਾਲਚ ਕੋਈ ਆਸਾ ਮਨਸਾ ਨਹੀਂ ਹੋਣੀ ਚਾਹੀਦੀ। ਆਸਾ ਮਨਸਾ ਸਗਲ ਤਿਆਗੇ, ਜਗਤੇ ਰਹੇ ਨਿਰਾਸਾ। ਤੀਸਰਾ, ਸਿਮਰਨ ਪ੍ਰੇਮ ਭਾਵਨਾ ਨਾਲ ਹੋਣਾ ਚਾਹੀਦਾ ਹੈ। ਗੁਰਮੁਖ ਜਪੀਏ ਅੰਤਰ ਪਿਆਰ। ਹੋਮੇ ਦਾ ਖਿਆਲ ਇਹ ਕਿਵੇਂ ਉਪਜਦਾ ਹੈ? ਪਰਮੇਸ਼ਰ ਦੀ ਭੁੱਲ ਵਿੱਚੋਂ, ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹੋਮੇ ਵੇੜੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਇਹ ਉਲਟੀ ਖੇਲ ਪ੍ਰੇਮ ਦੀ ਹੈ। ਪ੍ਰੇਮ ਭਾਵਨਾ ਜਾਂ ਭਾਉ ਭਗਤ, ਇਹ ਸਤਿਗੁਰੂ ਦੀ ਬਖਸ਼ਿਸ਼ ਹੈ, ਨਦਰ ਕਰਮ ਹੈ, ਗੁਰਪ੍ਰਸਾਦ ਹੈ, ਜੋ ਸਾਧ ਸੰਗਤ ਵਿੱਚ ਵਿਚਰਦਿਆਂ ਸਹਿਜ ਸੁਭਾਏ ਸਾਨੂੰ ਪ੍ਰਦਾਨ ਹੁੰਦੀ ਹੈ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹ ਪ੍ਰੀਤ, ਪ੍ਰੇਮ, ਪਿਆਰ, ਇਹ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ। ਜਿਵੇਂ ਧੁੱਪ ਸੂਰਜ ਦੀ ਜਾਂ ਖੁਸ਼ਬੂ ਫੁੱਲ ਦੀ ਪ੍ਰਕਾਸ਼ ਰੂਪ ਹੈ। ਸੂਰਜ ਨੂੰ ਅਸੀਂ ਉਹਦੀ ਧੁੱਪ ਤੋਂ ਜਾਣਦੇ ਹਾਂ, ਫੁੱਲ ਨੂੰ ਅਸੀਂ ਉਹਦੀ ਖੁਸ਼ਬੂ ਤੋਂ ਜਾਣਦੇ ਹਾਂ। ਇਸੇ ਤਰ੍ਹਾਂ ਪਰਮੇਸ਼ਰ ਨੂੰ ਵੀ ਅਤ ਪ੍ਰੀਤਮ, ਪ੍ਰਿਯ, ਪ੍ਰੇਮ ਪੁਰਖ ਲਫਜ਼ਾਂ ਨਾਲ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਣ ਅਧਾਰਾ ਰਾਮ, ਪ੍ਰਿਯ ਪ੍ਰੀਤ ਪਿਆਰੋ ਮੋਰੋ। ਇਸ ਪ੍ਰੇਮ ਭਾਵਨਾ ਨੂੰ ਸਪਸ਼ਟ ਕਰਨ ਲਈ ਗੁਰਮੁਖ ਪਿਆਰਿਆਂ ਨੇ ਫਿਰ ਕੁਝ ਉਦਾਹਰਣ ਦਿੱਤੇ ਹਨ। ਕਹਿੰਦੇ ਬੱਚੇ ਦੀ ਪਾਲਣਾ ਮਾਂ ਵੀ ਕਰਦੀ ਹੈ ਅਤੇ ਨਰਸ ਵੀ। ਮਾਂ ਪਿਆਰ ਵਿੱਚ ਬੱਚੇ ਦੀ ਪਾਲਣਾ ਕਰਦੀ, ਉਹਦੇ ਉੱਤੋਂ ਆਪਣਾ ਆਪਾ ਵਾਰਦੀ ਹੈ, ਪਰ ਨਰਸ ਉਹ ਭਾਵਨਾਹੀਣ ਡਿਊਟੀ ਪੂਰੀ ਕਰਦੀ ਹੈ। ਇਹਨਾਂ ਦੋਨਾਂ ਦੀ ਘਾਲਣਾ ਵਿੱਚ ਸੂਖਮ ਫਰਕ ਹੈ। ਇੱਕੋ ਜਿਹੀ ਘਾਲਣਾ ਘਾਲਦੀਆਂ ਹਨ, ਬੱਚੇ ਦੀ ਪਾਲਣ ਪੋਸ਼ਣ ਕਰਦੀਆਂ ਹਨ, ਲੇਕਿਨ ਇਹਨਾਂ ਦੇ ਵਿੱਚ ਫਰਕ ਕੀ ਹੈ ਕਿ ਨਰਸ ਭਾਵਨਾਹੀਣ ਡਿਊਟੀ ਪੂਰੀ ਕਰਦੀ ਹੈ, ਮਾਂ ਆਪਣਾ ਆਪਾ ਵਾਰਦੀ ਹੈ। ਇਹਦਾ ਬੱਚੇ ਦੇ ਪਾਲਣ ਪੋਸ਼ਣ ਤੋਂ ਲੈ ਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੜਾ ਡੂੰਘਾ ਅਸਰ ਪੈਂਦਾ ਹੈ। ਕਹਿੰਦੇ ਜਿਸ ਬੱਚੇ ਨੂੰ ਬਚਪਨ ਵਿੱਚ ਮਾਂ ਦਾ ਪਿਆਰ ਨਾ ਮਿਲੇ, ਉਹਦੇ ਜੀਵਨ ਵਿੱਚ ਇਹਦੀ ਘਾਟ ਸਪਸ਼ਟ ਰੂਪ ਵਿੱਚ ਦੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਪ੍ਰੇਮਾ ਭਗਤੀ ਜਾਂ ਪਿਆਰ ਭਾਵਨਾ ਤੋਂ ਬਿਨਾਂ ਜੋ ਅਖੌਤੀ ਸਾਧਾ ਸੰਤਾਂ ਅਤੇ ਜੋਗੀਆਂ ਵਾਲਾ ਸਿਮਰਨ ਹੈ, ਸਮਾਧੀ ਹੈ, ਇਹ ਵੀ ਇੱਕ ਮਨ ਹੱਟ ਕਿਰਿਆ ਹੈ। ਇਹਦੇ ਵਿੱਚ ਹੋਮੇ ਭਾਵ ਦੀ ਅੰਸ਼ ਹੁੰਦੀ ਹੈ। ਸੋ ਇਹਨਾਂ ਦੀ ਜੀਵਨ ਸੇਧ ਕੀ ਹੁੰਦੀ ਹੈ? ਮਾਨਸਿਕ ਸ਼ਕਤੀਆਂ ਹਾਸਲ ਕਰਨੀਆਂ, ਉਮਰ ਲੰਮੀ ਕਰਨੀ, ਰਿਧੀਆਂ ਸਿੱਧੀਆਂ ਦੀ ਪ੍ਰਾਪਤੀ, ਜਾਦੂ ਟੂਣੇ, ਨਾਟਕ ਚੇਟਕ, ਕਰਾਮਾਤਾਂ, ਵਾਕ ਸਿੱਧੀ, ਭਵਿੱਖਬਾਣੀ, ਵਰ ਸਰਾਪ ਦੇਣੇ, ਅੰਤਰਯਾਮਤਾ, ਤਾਂਤਰਿਕ ਜਾਦੂ, ਮਦਾਰੀਆਂ ਦੇ ਤਮਾਸ਼ੇ, ਇਹ ਸਿਮਰਨ ਦੀ ਘਾਲਣਾ ਬਸ ਇੱਥੋਂ ਤੱਕ ਸੀਮਿਤ ਰਹਿੰਦੀ ਹੈ। ਇਹਨਾਂ ਰਿਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਨੂੰ ਸੂਖਮ ਹੋਮੇ ਜਾਂ ਇਹਦੀ ਫੂਕ ਮਿਲਦੀ ਰਹਿੰਦੀ ਹੈ। ਉਹ ਕਰਾਮਾਤਾਂ ਦਿਖਾਉਣ ਲੱਗਦੇ ਹਨ, ਵਰ ਸਰਾਪ ਦੇਣ ਲੱਗਦੇ ਹਨ। ਇਹਦੇ ਨਾਲ ਗਰਜ਼ਮੰਦ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਚੇਤ ਜਗਿਆਸੂ ਦੇ ਮਨ ਦੇ ਵਿੱਚ ਫੋਕੀ ਵਡਿਆਈ ਆ ਜਾਂਦੀ ਹੈ। ਮਾਨ ਵਡਿਆਈ ਅਤੇ ਪ੍ਰਤਿਸ਼ਠਾ ਨਾਲ ਉਹਨੂੰ ਮਾਨਸਿਕ ਹੋਮੇ ਦਾ ਨਸ਼ਾ ਚੜ੍ਹ ਜਾਂਦਾ ਹੈ ਅਤੇ ਇਹਨਾਂ ਮਾਨਸਿਕ ਪ੍ਰਾਪਤੀਆਂ ਵਿੱਚ ਹੀ ਉਹ ਖਚਤ ਰਹਿੰਦੇ ਹਨ। ਇਹੀ ਉਹਨਾਂ ਦਾ ਮਨ ਪਰਚਾਵਾ ਅਤੇ ਇਹੀ ਉਹਨਾਂ ਦਾ ਪਰਮਾਰਥ ਬਣ ਜਾਂਦਾ ਹੈ। ਪਰ ਗੁਰਬਾਣੀ ਵਿੱਚ ਦਰਜ ਹੈ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ, ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ। ਇਸ ਮਾਨ ਵਡਿਆਈ ਦੇ ਸੂਖਮ ਨਸ਼ੇ ਵਿੱਚ ਫਿਰ ਜਗਿਆਸੂ ਇੰਨਾ ਗਲਤਾਨ ਹੋ ਜਾਂਦਾ ਹੈ ਕਿ ਉਹ ਆਪਣੀ ਅਸਲੀ ਉਚੇਰੀ ਰੂਹਾਨੀ ਮੰਜ਼ਿਲ ਭੁੱਲ ਜਾਂਦਾ ਹੈ। ਇਹਦੇ ਨਾਲ ਉਹਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ। ਖੜਦੀਆਂ ਕਲਾ 'ਚ ਵਿਚਰਦਾ, ਸਹਿਜੇ ਸਹਿਜੇ ਫਿਰ ਉਹ ਰਸਾਤਲ ਵੱਲ ਰੁੜਦਾ ਜਾਂਦਾ ਹੈ। ਇਹਦੇ ਨਾਲ ਮਨਮੋਹਣੇ ਠਾਠ ਬਾਠ ਰਚਾ ਕੇ ਉਹ ਆਪਣੇ ਬਣਾਏ ਚੇਲਿਆਂ ਚਾਟੜਿਆਂ ਵਿੱਚ ਹੀ ਫਸਿਆ ਰਹਿੰਦਾ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਚਲਨ ਕੋ, ਪੀਚੇ ਅਟਕਿਓ ਜੀਤ। ਇਤਿਹਾਸ ਦੇ ਵਿੱਚ ਸਾਨੂੰ ਅਜਿਹੇ ਕਈ ਉਦਾਹਰਣ ਮਿਲਦੇ ਹਨ, ਜਿਵੇਂ ਗੋਰਖਨਾਥ, ਭੰਗਰਨਾਥ, ਨੂਰ ਸ਼ਾਹ, ਵਲੀ ਕੰਧਾਰੀ। ਇਹਨਾਂ ਨੂੰ ਗੁਰੂ ਬਾਬੇ ਨੇ ਫੋਕੇ ਮਨ ਹੱਠ ਯੋਗ ਵਿੱਚੋਂ ਕੱਢ ਕੇ ਅਸਲੀ ਪ੍ਰੇਮਾ ਭਗਤੀ ਵੱਲ ਲਾਇਆ। ਅੱਜ ਕੱਲ੍ਹ ਵੀ ਮਨ ਹੱਠ ਫੋਕੇ ਅਤੇ ਮਕੈਨੀਕਲ ਸਿਮਰਨ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਦੇਸ਼ਾਂ ਪ੍ਰਦੇਸ਼ਾਂ ਵਿੱਚ ਕਈ ਰੂਹਾਨੀ ਸੰਸਥਾਵਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਐਸੇ ਫੋਕੇ ਸਿਮਰਨ ਦੇ ਸਮੇਂਬੱਧ ਟਾਈਮ ਬਾਉਂਡ ਕੋਰਸ ਵਿਕਦੇ ਹਨ, ਉਹ ਵੀ ਬੜੇ ਮਹਿੰਗੇ। ਅਜਿਹੀਆਂ ਸੰਸਥਾਵਾਂ ਵਿੱਚ ਭਾਵਨਾਹੀਣ ਦਿਮਾਗੀ ਅਤੇ ਫੋਕਾ ਸਿਮਰਨ ਜਾਂ ਫਿਰ ਮੰਤਰ ਦਾ ਰਟਨ ਇਹ ਜਗਿਆਸੂਆਂ ਨੂੰ ਮਾਨਸਿਕ ਸੁੰਨ ਅਵਸਥਾ ਤੱਕ ਤਾਂ ਪਹੁੰਚਾ ਸਕਦਾ ਹੈ, ਪਰ ਉਹਨਾਂ ਦੇ ਜੀਵਨ ਨੂੰ ਆਤਮਿਕ ਅਨੁਭਵ ਦੀਆਂ ਉਚਾਈਆਂ ਤੱਕ ਨਹੀਂ ਲਿਜਾ ਸਕਦਾ। ਯੋਗੀਆਂ ਦੀ ਅਜਿਹੀ ਰਸਹੀਣ ਅਫੁਰ ਸੁੰਨ ਅਵਸਥਾ ਕੇਵਲ ਉਹਨਾਂ ਦੀ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਦੋਂ ਜਾਗਰਤ ਅਵਸਥਾ ਵਿੱਚ ਆਉਂਦੇ ਹਨ ਇਸ ਛੂਣ ਦਾ ਕੋਈ ਅਰਥ ਨਹੀਂ। ਐਸੇ ਜਗਿਆਸੂਆਂ ਦੀ ਸੁਰਤ ਕੁੱਕੜ ਉਡਾਰੀ ਵਾਂਗੂ ਪਰਮਾਰਥਕ ਪੁਲਾੜ ਜਾਂ ਖਲਾ ਤੱਕ ਹੀ ਸੀਮਿਤ ਹੁੰਦੀ ਹੈ। ਇਹਦੇ ਤੋਂ ਅੱਗੇ ਉਹ ਆਤਮਿਕ ਮੰਡਲ ਦੇ ਪਿਰਮ ਰਸ ਦਾ ਸਵਾਦ ਨਹੀਂ ਚੱਕ ਸਕਦੇ। ਇਹ ਸੁੰਨ ਸਮਾਧ ਜਗਿਆਸੂ ਦੇ ਆਤਮਿਕ ਪੰਧ ਵਿੱਚ ਇੱਕ ਸੂਖਮ ਰੁਕਾਵਟ ਹੈ। ਇਹਦੇ ਵਿੱਚੋਂ ਜੋਗੀ ਆਪਣੇ ਆਪ ਨਿਕਲ ਵੀ ਨਹੀਂ ਸਕਦਾ। ਹੇਠ ਲਿਖੇ ਉਦਾਹਰਣ ਰਾਹੀਂ ਗੁਰਮੁਖ ਪਿਆਰਿਆਂ ਨੇ ਇਸ ਨੁਕਤੇ ਨੂੰ ਸਮਝਾਇਆ ਹੈ। ਕਹਿੰਦੇ ਸਾਇੰਸਦਾਨ ਧਰਤੀ ਤੋਂ ਉੱਪਰ ਚੰਦਰਮਾ ਵੱਲ ਸਪੁਤਨਿਕ ਭੇਜਦੇ ਹਨ। ਇਹਦੇ ਤਿੰਨ ਪੜਾਅ ਹੁੰਦੇ ਹਨ। ਪਹਿਲਾਂ ਧਰਤੀ ਤੋਂ ਉੱਪਰ ਪੁਲਾੜ ਵਿੱਚ ਲਿਜਾਣ ਲਈ ਰਾਕਟ ਦੀ ਸਹਾਇਤਾ ਲਈ ਜਾਂਦੀ ਹੈ। ਉਹ ਉਹਨੂੰ ਧਰਤੀ ਦੀ ਖਿੱਚ ਗ੍ਰੈਵਿਟੀ ਤੋਂ ਉੱਪਰ ਲੈ ਜਾਂਦਾ ਹੈ। ਇੱਥੇ ਆ ਕੇ ਸਪੁਤਨਿਕ ਖਲਾ ਵਿੱਚ ਸਪੇਸ ਵਿੱਚ ਚੱਕਰ ਲਾਈ ਜਾਂਦਾ ਹੈ। ਜਦੋਂ ਤੱਕ ਉਹ ਪਹਿਲੇ ਤੋਂ ਸ਼ਕਤੀਸ਼ਾਲੀ ਰਾਕਟ ਉਹਨੂੰ ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਨਹੀਂ ਪਹੁੰਚਾ ਦਿੰਦਾ। ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਆਉਣ 'ਤੇ ਫਿਰ ਉਹਨੂੰ ਕਿਸੇ ਰਾਕਟ ਦੀ ਲੋੜ ਨਹੀਂ ਪੈਂਦੀ। ਉਹ ਆਪ ਮੁਹਾਰੇ ਚੰਦਰਮਾ ਦੀ ਖਿੱਚ ਨਾਲ ਉਹਦੇ ਵੱਲ ਖਿੱਚਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਮਨੁੱਖ ਦੀਆਂ ਸਰੀਰਕ ਮਾਨਸਿਕ ਅਤੇ ਆਤਮਿਕ ਅਵਸਥਾਵਾਂ ਹਨ। ਜਦੋਂ ਜੀਵ ਸਰੀਰਕ ਅਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਆਪਣੀ ਬਿਰਤੀ ਇਕਾਗਰ ਕਰਦਾ ਹੈ ਤਾਂ ਪਹਿਲੇ ਉਹ ਸੁੰਨ ਸਮਾਧ ਦੇ ਸੁੰਜੇ ਖਲਾਅ ਵਿੱਚ ਆ ਉੜਦਾ ਹੈ। ਅਕਾਲ ਪੁਰਖ ਦੇ ਅਨੁਭਵੀ ਮੰਡਲ ਤੱਕ ਪਹੁੰਚਣ ਲਈ ਉਹਨੂੰ ਇਸ ਸੁੰਨ ਅਵਸਥਾ ਵਿੱਚੋਂ ਲੰਘਣਾ ਪੈਂਦਾ ਹੈ। ਜਦੋਂ ਜਗਿਆਸੂ ਦੀ ਸੁਰਤ ਮਾਨਸਿਕ ਸੁੰਨ ਸਮਾਧ ਵਿੱਚ ਅਸਥਿਤ ਹੋ ਜਾਂਦੀ ਹੈ ਤਾਂ ਇੱਥੇ ਉਹਨੂੰ ਕੁਝ ਸ਼ਾਂਤੀ, ਠੰਡਕ, ਸੁੱਖ, ਇਕਾਂਤ ਮਹਿਸੂਸ ਹੁੰਦਾ ਹੈ। ਇਹਦੇ ਵਿੱਚੋਂ ਨਿਕਲਣ ਦਾ ਉਹਦਾ ਦਿਲ ਨਹੀਂ ਕਰਦਾ। ਇਹਦੇ ਤੋਂ ਸੰਤੁਸ਼ਟ ਹੋ ਕੇ ਜਾਂ ਇਸ ਰੁੱਖੀ ਸੁੱਖੀ ਸੁੰਨ ਸਮਾਧ ਨੂੰ ਹੀ ਉਹ ਆਤਮਿਕ ਜੀਵਨ ਦੀ ਮੰਜ਼ਿਲ ਸਮਝ ਲੈਂਦਾ ਹੈ। ਇਹਦੇ ਤੋਂ ਉਚੇਰੀ ਕੋਈ ਅਵਸਥਾ ਪ੍ਰੇਮਾ ਭਗਤੀ, ਸਹਿਜ ਸਮਾਧ, ਸਹਿਜ ਆਨੰਦ, ਨਾਮ ਜਾਂ ਸ਼ਬਦ ਨੂੰ ਉਹ ਭੁੱਲ ਜਾਂਦਾ ਹੈ। ਇਸ ਸੂਖਮ ਪਰਮਾਰਥਕ ਭਰਮ ਭੁਲੇਖੇ ਦੀ ਸੁਣ ਵਿੱਚੋਂ ਕੇਵਲ ਉਸਨੂੰ ਗੁਰੂ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਕੱਢਿਆ ਜਾ ਸਕਦਾ ਹੈ। ਇਸ ਗੁੱਝੇ ਭੇਦ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਸਤਿਗੁਰ ਭੇਟੇ ਤਾਂ ਸਹਿਸਾ ਤੂਟੈ, ਤਾਵਤ ਵਰਜ ਰਹਾਈਐ, ਨਿਚਰ ਚਰੈ ਸਹਿਜ ਧੁਨ ਲਾਗੇ, ਘਰ ਹੀ ਪਰਚਾ ਪਾਈਐ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਅੱਜ ਕੱਲ੍ਹ ਸੰਸਾਰ ਵਿੱਚ ਬੇਅੰਤ ਧਾਰਮਿਕ ਕਰਮ ਕਿਰਿਆਵਾਂ ਦੇ ਬਾਵਜੂਦ ਸਾਡੀ ਮਾਨਸਿਕ ਗਿਲਾਨੀ ਪਹਿਲੇ ਨਾਲੋਂ ਵੱਧਦੀ ਜਾ ਰਹੀ ਹੈ। ਇਹਦੇ ਤੋਂ ਸਪਸ਼ਟ ਹੈ ਕਿ ਪਰਮਾਰਥ ਵੱਲ ਸਾਡਾ ਯਤਨ ਜਾਂ ਤਾਂ ਉਪਰਾ ਹੈ ਜਾਂ ਫਿਰ ਅਪੂਰਨ ਜਾਂ ਗਲਤ ਹੈ। ਇਸ ਨੁਕਤੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਰਾਮ ਰਾਮ ਸਭ ਕੋ ਕਹੇ, ਕਹੀਏ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੇ ਕਹੇ ਸੋਈ ਕੌਤਕ ਹਾਰ। ਇਹ ਭੇਦ ਕੀ ਹੈ? ਭਾਉ ਭਗਤੀ ਦਾ, ਪ੍ਰੇਮ ਭਾਵਨਾ ਦਾ, ਸ਼ਰਧਾ ਭਾਵਨੀ ਦਾ, ਗੁਰਪ੍ਰਸਾਦ ਦਾ। ਇਸ ਆਤਮਿਕ ਭੇਦ ਨੂੰ ਕੋਈ ਵਿਰਲੇ ਗੁਰਮੁਖ ਜਨ ਹੀ ਵਿਚਾਰ ਸਕਦੇ ਹਨ, ਬੁੱਝ ਸਕਦੇ ਹਨ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਗੁਰਮਤ ਚੱਲਦੇ ਵਿਰਲੇ ਬੰਦੇ, ਜਦੋਂ ਅਜਿਹੇ ਬਖਸ਼ੇ ਹੋਏ ਗੁਰਮੁਖ ਜਨ ਜਾਂ ਹਰੀਜਨ ਪਿਆਰੇ ਆਪਣੀਆਂ ਉਕਤੀਆਂ ਜੁਕਤੀਆਂ ਜਾਂ ਕਿਉਂ ਕਿਆ ਕੈਸੇ ਵਾਲੇ ਟਕੌਂਸਲੇ ਛੱਡ ਕੇ ਭਾਉ ਭਗਤੀ ਨਾਲ, ਪ੍ਰੇਮ ਭਾਵਨਾ ਨਾਲ, ਸਿਮਰਨ ਦੁਆਰਾ ਸ਼ਬਦ ਸੁਰਤ ਵਿੱਚ ਆਪਣੀ ਲਿਵ ਲਾਉਂਦੇ ਹਨ, ਤਾਂ ਫਿਰ ਉਹ ਸਤਿਗੁਰੂ ਦੀਆਂ ਸਾਰੀਆਂ ਬਖਸ਼ਾਂ ਦੇ ਪਾਤਰ ਬਣ ਜਾਂਦੇ ਹਨ। ਭਾਏ ਭਗਤ ਪਰਮ ਭਉ ਨਾਸੇ, ਹਰ ਨਾਨਕ ਸਦਾ ਹਜੂਰ। ਗੋਬਿੰਦ ਭਾਉ ਭਗਤ ਦਾ ਭੁੱਖਾ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰਸਰਬ ਨਿਦਾਨ ਦਾਨ ਦੇਤ ਹੈ। ਪ੍ਰੇਮ ਪ੍ਰੀਤ ਪਾਏ ਭਗਤ ਪਾਈਐ ਸਤਿਗੁਰ ਬੂਝ ਬੁਝਾਈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਪ੍ਰਭੂ ਦਾ ਨਿਰਮਲ ਪ੍ਰੇਮ ਹਿਰਦੇ ਵਿੱਚ ਵਸਾਉਣ ਲਈ ਅਕਾਲ ਪੁਰਖ ਉੱਤੇ ਦ੍ਰਿੜ ਸ਼ਰਧਾ ਭਾਵਨੀ ਹੋਣੀ ਲਾਜ਼ਮੀ ਹੈ। ਉਦਾਹਰਣ ਲਈ, ਨਿੱਕੇ ਜਿਹੇ ਬੱਚੇ, ਛੋਟੇ ਜਿਹੇ ਬੇਬੀ ਦੇ ਮਨ ਵਿੱਚ ਆਪਣੀ ਮਾਂ ਲਈ ਭੋਲੇ ਪਾਏ ਸ਼ਰਧਾ ਭਾਵਨੀ ਹੁੰਦੀ ਹੈ। ਬੱਚਾ ਸਭ ਤੋਂ ਪਹਿਲਾਂ ਮਾਂ ਦਾ ਲਫ਼ਜ਼ ਸਿੱਖਦਾ ਹੈ, ਮਾਂ ਉੱਤੇ ਉਹਨੂੰ ਪੂਰਾ ਭਰੋਸਾ ਹੁੰਦਾ ਹੈ। ਇਸ ਬਾਲਪਨ ਦੇ ਭੋਲੇਪਨ ਦੀ ਅਵਸਥਾ ਵਿੱਚ ਮਾਂ ਹੀ ਉਹਦਾ ਰੱਬ, ਉਹਦੀ ਗੁਰੂ, ਉਹਦੀ ਦਾਤੀ, ਉਹਦੀ ਰਾਖੀ, ਉਹਦੀ ਸਭੋ ਕੁਝ ਹੁੰਦੀ ਹੈ। ਅਤੇ ਦੂਜੇ ਪਾਸੇ ਮਾਂ ਵੀ ਆਪਣੇ ਮਾਂ ਪਿਆਰ ਦੀ ਮਮਤਾ ਵਿੱਚ ਵੱਡਿਆਂ ਨੂੰ ਛੱਡ ਕੇ ਛੋਟੇ ਬੱਚੇ ਦੀ ਹਰ ਤਰ੍ਹਾਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਕਰਦੀ, ਦਿਲ ਦੀਆਂ ਡੂੰਘਾਈਆਂ ਵਿੱਚੋਂ ਉਹਨੂੰ ਨਿਰਛਲ ਪਿਆਰ ਦਿੰਦੀ ਹੈ। ਬੱਚਾ ਆਪਣੀ ਮਾਂ ਦੇ ਆਸਰੇ ਲਾਡ ਲਡਾਉਂਦਾ, ਖੇਲ ਖਿਲਾਉਂਦਾ, ਇਲਤਾਂ ਕਰਦਾ, ਦਾਤਾਂ ਮੰਗਦਾ, ਹੱਸਦਾ ਰੋਂਦਾ, ਲੜਦਾ ਭਿੜਦਾ, ਰੁੱਸਦਾ ਮੰਨਦਾ, ਬੇਪਰਵਾਹ, ਬੇਫਿਕਰ ਅਤੇ ਭੋਲਾ ਜੀਵਨ ਬਤੀਤ ਕਰਦਾ ਹੈ। ਕਿਹਾ ਜਾਂਦਾ ਹੈ ਕਿ ਜੀਵ ਦਾ ਇਹ ਭੋਲੇਪਨ ਦਾ ਨਿਰਛਲ ਜੀਵਨ ਜਾਂ ਉਹਦਾ ਬਚਪਨ ਉਹਦੇ ਸਾਰੇ ਜੀਵਨ ਵਿੱਚੋਂ ਸਭ ਤੋਂ ਵਧੇਰੇ ਸੁਖਦਾਈ, ਨਿਸ਼ਚਿੰਤ ਅਤੇ ਖੁਸ਼ਹਾਲ ਹੁੰਦਾ ਹੈ। ਪਾਇਓ ਬਾਲ ਬੁੱਧ ਸੁਖਰੇ। ਮਾਂ ਦੇ ਪਿਆਰ ਅਤੇ ਸ਼ਰਧਾ ਭਾਵਨੀ ਵਿੱਚ ਬੱਚਾ ਆਪਣੀ ਅਬੋਲ ਬੋਲੀ ਵਿੱਚ ਸਹਿਜ ਸੁਭਾਏ ਅਣਜਾਣੇ ਆਪਣੀ ਮਾਂ ਦਾ ਸਿਮਰਨ ਕਰਦਾ ਹੈ, ਉਹਨੂੰ ਧਿਆਉਂਦਾ ਹੈ, ਉਹਦੀ ਆਰਾਧਨਾ ਕਰਦਾ ਹੈ, ਉਹਦਾ ਪਿਆਰ ਮਾਣਦਾ ਹੈ। ਹੁਣ ਜਿਉਂ ਜਿਉਂ ਬੱਚੇ ਦਾ ਦਿਮਾਗੀ ਵਿਕਾਸ ਹੁੰਦਾ ਜਾਂਦਾ ਹੈ, ਉਹ ਵੱਡਾ ਹੁੰਦਾ ਜਾਂਦਾ ਹੈ, ਉਹ ਗਿਆਨ ਅਤੇ ਵਿਗਿਆਨ ਦੇ ਚਮਕੀਲੇ ਕੌਤਕਾਂ ਨੂੰ ਦੇਖ ਕੇ ਇੱਕ ਭਰਮ ਜਾਲ ਵਿੱਚ ਫਸ ਜਾਂਦਾ ਹੈ। ਹੌਲੀ ਹੌਲੀ ਮਾਂ ਪ੍ਰਤੀ ਉਹਦੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ। ਆਪਣੀ ਸਿਆਣਪ ਵਿੱਚ ਕਰਮਬੱਧ ਹੋ ਕੇ ਮਾਂ ਪਿਆਰ ਦੀ ਨਿੱਘੀ ਗੋਦ ਦੇ ਸੁੱਖ ਤੋਂ ਵਾਂਝਾ ਹੁੰਦਾ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜੀਵ ਵੀ ਮਾਂ ਦੇ ਪੇਟ ਵਿੱਚ ਕੋਥੜੇ ਥਾਂ ਉਲਟਾ ਲਟਕਿਆ ਹੋਇਆ ਸੀ, ਉਦੋਂ ਉਹ ਟੁੱਟ ਸਿਮਰਨ ਕਰਦਾ ਹੈ, ਪ੍ਰਭੂ ਨਾਲ ਉਹਦੀ ਲਿਵ ਲੱਗੀ ਹੁੰਦੀ ਹੈ। ਜਦੋਂ ਇਸ ਸੰਸਾਰ ਵਿੱਚ ਆਉਂਦਾ ਹੈ, ਉਹਦੇ ਮਨ ਉੱਤੇ ਮਾਇਆ ਦਾ ਪਰਛਾਵਾਂ ਪੈ ਜਾਂਦਾ ਹੈ, ਹਉਮੈ ਦਾ ਭਰਮ ਭੁਲਾਵਾ ਹੋ ਜਾਂਦਾ ਹੈ, ਮੈਂ ਮੇਰੀ ਦੀ ਭਾਵਨਾ ਉਪਜ ਜਾਂਦੀ ਹੈ, ਦੂਜਾ ਭਾਉ ਚਿੰਬੜ ਜਾਂਦਾ ਹੈ, ਤ੍ਰਿਸ਼ਨਾ ਲੱਗ ਜਾਂਦੀ ਹੈ, ਹਰੀ ਵਿਸਰ ਜਾਂਦਾ ਹੈ, ਪ੍ਰਭੂ ਨਾਲੋਂ ਲਿਵ ਟੁੱਟ ਜਾਂਦੀ ਹੈ। ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਜਾਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਸ ਤਰ੍ਹਾਂ ਇਨਸਾਨ ਮਾਇਆ ਦੇ ਚਕਾ ਚੌਂਦ, ਜਾਦੂਮਈ ਕ੍ਰਿਸ਼ਮਿਆਂ ਦੇ ਅਸਰ ਹੇਠ ਆਪਣੀਆਂ ਸਿਆਣਪਾਂ ਘੋਟਦਾ ਆਪਣੀ ਇਲਾਹੀ ਮਾਤਾ ਅਰਥਾਤ ਪਰਮੇਸ਼ਰ ਦੀ ਨਿੱਘੀ ਗੋਦ ਦੇ ਸੁੱਖ ਆਨੰਦ ਤੋਂ ਵਾਂਝਾ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਗੁਰਬਾਣੀ ਸਾਨੂੰ ਤਾੜਨਾ ਕਰਦੀ ਹੈ, ਸੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਆਪਣੇ ਭਾਣੇ ਜੋ ਚਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਜੇਕਰ ਅਸੀਂ ਮੁੜ ਕੇ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮੰਨਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਛੋਟੇ ਜਿਹੇ ਬੱਚੇ ਵਾਂਗ ਅਕਾਲ ਪੁਰਖ ਉੱਤੇ ਪੂਰਨ ਸ਼ਰਧਾ ਭਾਵਨੀ ਅਤੇ ਵਿਸ਼ਵਾਸ ਹੋਣਾ ਲਾਜ਼ਮੀ ਹੈ। ਹੋਮੇ ਵਿਹੜੀਆਂ ਸਿਆਣਪਾਂ, ਉਹਨਾਂ ਤੋਂ ਉਪਜੇ ਫਿਕਰ ਚਿੰਤਾ ਚਿਖਾ ਤੋਂ ਬਚਣ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਕਰਦੀ ਹੈ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਪਰਮ ਪਉ ਜਾਏ। ਅਵਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸਮਾਲ ਤੋਂ ਬੱਧਾ ਛੁੱਟੇ ਜਿੱਤ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੇਬੀ ਵਰਗਾ, ਛੋਟੇ ਜਿਹੇ ਬੱਚੇ ਵਰਗਾ ਭੋਲੇ ਭਾਏ ਵਿਸ਼ਵਾਸ, ਪਿਆਰ, ਸ਼ਰਧਾ ਭਾਵਨੀ ਇਹ ਕਿਵੇਂ ਪ੍ਰਾਪਤ ਹੋਵੇ? ਐਸਾ ਆਤਮਿਕ ਸਹਿਜ ਵਿਸ਼ਵਾਸ, ਐਸਾ ਪਿਆਰ, ਸ਼ਰਧਾ ਭਾਵਨੀ ਇਹ ਦਿਮਾਗੀ ਪੜ੍ਹਾਈਆਂ, ਫਿਲੋਸਫੀਆਂ, ਪਾਠ ਪੂਜਾ, ਕਰਮ ਕਾਂਡਾਂ ਜਾਂ ਯੋਗ ਸਾਧਨਾ ਦੁਆਰਾ ਪ੍ਰਾਪਤ ਨਹੀਂ ਹੋ ਸਕਦੇ, ਕਿਉਂਕਿ ਬਾਹਰ ਮੁਖੀ ਦਿਮਾਗੀ ਗਿਆਨ ਇਹ ਸਾਡੀ ਅਲਪ ਬੁੱਧੀ, ਸਾਡੀ ਤ੍ਰੈਗੁਣੀ ਬੁੱਧੀ ਤੱਕ ਸੀਮਿਤ ਹੈ। ਸਾਡੇ ਮਨ ਦੀ ਰੰਗਤ ਅਨੁਸਾਰ ਇਹ ਗਿਆਨ ਬਦਲਦਾ ਰਹਿੰਦਾ ਹੈ। ਇਹਦੇ ਉਲਟ ਆਤਮਿਕ ਸ਼ਰਧਾ, ਵਿਸ਼ਵਾਸ, ਭਾਉ ਭਗਤੀ ਇਹ ਸਾਡੇ ਅੰਤਰ ਆਤਮਾ ਵਿੱਚੋਂ ਅਪੋਲ ਸਹਿਜ ਸੁਭਾਏ ਫੁੱਟ ਕੇ ਉਪਜਦੀ ਹੈ। ਸੋ ਇਹ ਦ੍ਰਿੜ ਅਤੇ ਅਟਲ ਹੁੰਦੀ ਹੈ, ਇਹ ਅਕਾਲ ਪੁਰਖ ਦਾ ਗੁਣ ਹੈ। ਸੋ ਐਸਾ ਆਤਮਿਕ ਵਿਸ਼ਵਾਸ ਸਾਨੂੰ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਆਤਮ ਜੀਵਨ ਵਾਲਿਆਂ ਜਾਂ ਹਰੀ ਜਨਾਂ ਦੀ ਸੇਵਾ ਅਤੇ ਸੰਗਤ ਵਿੱਚ ਹੀ ਉਪਜਦਾ ਅਤੇ ਇੱਥੇ ਹੀ ਪ੍ਰਫੁੱਲਤ ਹੋ ਸਕਦਾ ਹੈ। ਇਹੀ ਕਾਰਨ ਹੈ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਮੇਰੇ ਮਨ ਹਰ ਹਰ ਨਾਮ ਧਿਆਏ, ਕਰ ਸੰਗਤ ਨਿਤ ਸਾਧ ਕੀ ਗੁਰਚਰਣੀ ਚਿਤ ਲਾਏ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਜਾਹੂ ਜਤਨ ਕਰ ਹੋਤ ਛੁਟਾਰਾ, ਉਆਹੂ ਜਤਨ ਸਾਧ ਸੰਗਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਗੁਰਮੁਖ ਪਿਆਰੇ ਬਾਊ ਜੀ ਹੋਰੀ ਜਿਨ੍ਹਾਂ ਨੇ ਕਿ ਆਪ ਸਵਾਸ ਸਵਾਸ ਸਿਮਰਨ ਕਰਦਿਆਂ ਪਰਮਾਰਥ ਦੀ ਮੰਜ਼ਿਲ 'ਤੇ ਪਹੁੰਚ ਕੇ ਉਹਨਾਂ ਨੇ ਜੋ ਉਹਨਾਂ ਨੂੰ ਮਹਿਸੂਸ ਹੋਇਆ ਉਹ ਸਾਡੇ 'ਤੇ ਕਿਰਪਾ ਕਰਕੇ ਗੁਰਬਾਣੀ ਵਿਚਾਰ ਦੇ ਇਹਨਾਂ ਲੇਖਾਂ ਦੇ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਇਹ 120 ਨੰਬਰ ਲੇਖ ਸਿਮਰਨ ਭਾਗ 11 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਹੋਰ ਅੱਡ ਅੱਡ ਵਿਸ਼ਿਆਂ ਦੇ ਉੱਤੇ ਗੁਰਮੁਖ ਪਿਆਰਿਆਂ ਦੇ ਲੇਖ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।